श्री गुरु ग्रंथ साहब जी का कोटान कोटन धनवाद है जिन्होंने बख्शिश की है मेहर की है अमृत वेले तो अपने तखत सचखंड श्री हरिमंदर साहब श्री दरबार साहब विखे सुभाए मान हो करके जो अज का मुख वाक सतगुरु जी ने बख्शिश किया है अमृत वेले तो यह दात सतगुरु जी ने गुरसिखां दी झोली विच पाई है दा मूल पाठ आप जी ने बहुत ही अदब सत्कार सहित भाई साहब भाई रणजीत सिंह जी पासों ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੇ ਵਿਖੇ ਹਰ ਰੋਜ਼ ਦੀ ਤਰ੍ਹਾਂ ਆਪ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਹਰਿਮੰਦਰ ਸਾਹਿਬ ਜਿਸ ਦੇ ਨਾਮ ਤੋਂ ਹੀ ਇਹ ਮਹਿਮਾ ਜਾਣੀ ਜਾਂਦੀ ਹੈ, ਉਹ ਮੰਦਰ ਜਿਸ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਹਰੀ ਦਾ ਮੰਦਰ ਕਹਿਲਾਉਂਦਾ ਹੈ, ਸੰਸਾਰ ਦੇ ਧਰਮਾਂ ਦੇ ਵਿੱਚ, ਗੁਆਂਢੀ ਧਰਮਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਮੰਦਰ ਨੇ। ਜਿਸ ਜਿਸ ਇਸ਼ਟ ਦੀ ਵੀ ਉਸ ਮੰਦਰ ਦੇ ਵਿੱਚ ਮੂਰਤੀ ਰੱਖੀ ਜਾਂਦੀ ਹੈ, ਉਸ ਮੂਰਤੀ ਦੇ ਨਾਮ ਦੇ ਨਾਲ ਹੀ ਉਸ ਮੰਦਰ ਦਾ ਨਾਮ ਪ੍ਰਚਲਿਤ ਹੋ ਜਾਂਦਾ ਹੈ। ਜੇ ਕਿਸੇ ਮੰਦਰ ਦੇ ਵਿੱਚ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਸੁਭਾਇਮਾਨ ਹੈ ਤਾਂ ਉਹ ਹਨੂੰਮਾਨ ਦਾ ਮੰਦਰ ਕਹਿਲਾਉਂਦਾ ਹੈ। ਜੇ ਕਿਸੇ ਮੰਦਰ ਦੇ ਵਿੱਚ ਰਾਮ ਦੀ ਮੂਰਤੀ ਸੁਭਾਇਮਾਨ ਹੈ ਤਾਂ ਉਹ ਰਾਮ ਮੰਦਰ ਕਹਿਲਾਉਂਦਾ ਹੈ। ਜਿਸ ਮੰਦਰ ਦੇ ਵਿੱਚ ਸ਼ਿਵ ਦੀ ਪੂਜਾ ਹੁੰਦੀ ਹੈ ਉਹ ਸ਼ਿਵ ਮੰਦਰ ਕਹਿਲਾਉਂਦਾ ਹੈ। ਪਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਗੁਰੂ ਸਾਹਿਬਾਨ ਦੀ ਜਾਂ ਹੋਰ ਕਿਸੇ ਦੀ ਵੀ ਮੂਰਤੀ ਸੁਭਾਇਮਾਨ ਨਹੀਂ ਹੈ। ਉੱਥੇ ਗੁਰੂ ਸ਼ਬਦ ਦਾ ਪ੍ਰਕਾਸ਼ ਹੈ, ਸ਼ਬਦ ਦਾ ਪ੍ਰਕਾਸ਼ ਹੋਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਕਰਕੇ ਉਸ ਦਾ ਸੰਬੰਧ ਇਸ ਮੰਦਰ ਦਾ ਹਰੀ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ। ਇਸ ਨੂੰ ਇਸ ਕਰਕੇ ਹਰੀ ਮੰਦਰ ਆਖਦੇ ਹਾਂ, ਹਰੀ ਦਾ ਮੰਦਰ ਹੈ, ਇਹ ਕਿਸੇ ਦੇਵੀ ਦੇਵਤੇ ਨਾਲ ਸੰਬੰਧਿਤ ਨਹੀਂ ਹੈ, ਹਰੀ ਦਾ ਮੰਦਰ ਹੈ। ਇਸ ਦਾ ਨਾਮ ਹਰਿ ਮੰਦਰ ਹੈ ਔਰ ਵਿਸ਼ੇਸ਼ ਤੌਰ ਦੇ ਉੱਤੇ ਇਸ ਨੂੰ ਅਸੀਂ ਦਰਬਾਰ ਸਾਹਿਬ ਵੀ ਆਖਦੇ ਹਾਂ। ਦਰਬਾਰ ਸਾਹਿਬ ਪ੍ਰਾਚੀਨ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਵਿਸ਼ੇਸ਼ ਤੌਰ ਦੇ ਉੱਤੇ ਆਪਣਾ ਦਰਬਾਰ ਲਗਾਉਂਦੇ ਸਨ। ਉਸ ਦਰਬਾਰ ਦੇ ਉੱਤੇ ਬੈਠ ਕਰਕੇ ਰਾਜੇ ਮਹਾਰਾਜੇ ਆਪਣੀ ਲੁਕਾਈ ਦੀ, ਆਪਣੀਆਂ ਜਨਤਾ ਦੀਆਂ ਦੁੱਖ ਤਕਲੀਫਾਂ ਸੁਣਦੇ ਸਨ ਅਤੇ ਉਹਨਾਂ ਦਾ ਸਮਾਧਾਨ ਕਰਦੇ ਸਨ। ਕੁਝ ਐਸੀਆਂ ਵੀ ਮੁਸ਼ਕਲਾਂ ਹੁੰਦੀਆਂ ਸਨ ਜਿਨ੍ਹਾਂ ਦਾ ਸਮਾਧਾਨ ਨਹੀਂ ਸੀ ਹੁੰਦਾ। ਇਹ ਦਰਬਾਰ ਲਾਉਣ ਦੀ ਪਰੰਪਰਾ ਰਾਜੇ ਮਹਾਰਾਜਿਆਂ ਵਿੱਚ ਪ੍ਰਚਲਿਤ ਸੀ, ਪਰ ਇਸ ਨੂੰ ਦਰਬਾਰ ਸਾਹਿਬ ਵੀ ਆਖਦੇ ਹਾਂ। ਦਰਬਾਰ ਸਾਹਿਬ ਭਾਵ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਉਹ ਪਰਮੇਸ਼ਰ ਅੰਮ੍ਰਿਤ ਵੇਲੇ ਤੋਂ ਆਪਣੇ ਦਰਬਾਰ 'ਤੇ ਸੁਭਾਇਮਾਨ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਲਾ ਕਰਕੇ ਬੈਠ ਜਾਂਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦਰਬਾਰ ਲੱਗਦਾ ਹੈ, ਗੁਰੂ ਦਾ, ਪਰਮੇਸ਼ਰ ਦਾ, ਅਕਾਲ ਪੁਰਖ ਪਰਮਾਤਮਾ ਦਾ ਦਰਬਾਰ ਲੱਗਦਾ ਹੈ। ਦਰਬਾਰ ਲੱਗਣ ਕਰਕੇ ਇਸ ਨੂੰ ਦਰਬਾਰ ਸਾਹਿਬ ਆਖਦੇ ਹਾਂ। ਉਸ ਦਰਬਾਰ ਸਾਹਿਬ 'ਤੇ ਸੁਭਾਇਮਾਨ ਹੋ ਕਰਕੇ ਗੁਰੂ ਸਾਹਿਬ ਜੀ ਸਾਰੀ ਲੁਕਾਈ ਦੀ, ਜੋ ਵੀ ਸੰਸਾਰ ਦੇ ਜੀਵ ਆਉਂਦੇ ਨੇ, ਆਪਣੇ ਦੁੱਖ ਤਕਲੀਫ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਾਂਝੇ ਕਰਦੇ ਨੇ। ਮੈਂ ਤਾਨ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅੰਮ੍ਰਿਤ ਵੇਲੇ ਤੋਂ ਆਪ ਨਾਰਾਇਣ, ਉਹ ਅਕਾਲ ਪੁਰਖ ਪਰਮਾਤਮਾ ਦਰਬਾਰ 'ਤੇ ਸੁਭਾਇਮਾਨ ਹੋ ਜਾਂਦੇ ਨੇ ਅਤੇ ਦਰਬਾਰ 'ਤੇ ਸੱਜ ਕਰਕੇ ਸਾਰੀ ਸੰਗਤ ਦੇ ਦੁੱਖ ਸੁੱਖ ਸੁਣਦੇ ਨੇ ਅਤੇ ਸੰਗਤ ਦੀਆਂ ਮਨੋਕਾਮਨਾ ਵੀ ਪੂਰੀਆਂ ਕਰਦੇ ਨੇ। ਇਸ ਕਰਕੇ ਇਸ ਨੂੰ ਦਰਬਾਰ ਸਾਹਿਬ ਵੀ ਆਖਿਆ ਜਾਂਦਾ ਹੈ, ਜਿੱਥੇ ਗੁਰੂ ਦਾ ਦਰਬਾਰ ਲੱਗਦਾ ਹੈ। ਉਸ ਦਰਬਾਰ 'ਤੇ ਸੁਭਾਇਮਾਨ ਹੋ ਕਰਕੇ ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਕੇ ਬੋਇਥ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜੋ ਅੱਜ ਦਾ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚੋਂ 14ਵਾਂ ਰਾਗ ਤਲੰਗ ਰਾਗ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 723 724 ਉੱਪਰ ਸੁਭਾਏਮਾਨ ਹੈ ਔਰ ਇਸ ਵਿਸ਼ੇਸ਼ ਰਾਗ ਨੂੰ ਗਾਉਣ ਦਾ ਸਮਾਂ ਜਿਹੜਾ ਹੈ ਸ਼ਾਮ ਦਾ ਨਿਸ਼ਚਿਤ ਕੀਤਾ ਗਿਆ ਹੈ। ਇਸ ਤਲਾਂਗ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਮਨੁੱਖੀ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਉਸ ਨੂੰ ਸਮਝਾਉਂਦਿਆਂ ਹੋਇਆਂ ਸਤਿਗੁਰੂ ਜੀ ਨੇ ਇਸ ਰਾਗ ਦੇ ਵਿੱਚ ਅੱਜ ਦੇ ਮੁੱਖ ਵਾਕ ਵਿੱਚ ਵੀ ਸਮਝਾਉਣਾ ਕੀਤਾ ਹੈ ਕਿ ਪ੍ਰਾਣੀ ਸੰਸਾਰ ਦੇ ਵਿੱਚੋਂ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਕਿਰਤ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ, ਉਹਦੀ ਸਿਫਤ ਸਲਾਹ ਕਰਨੀ ਸਾਰਿਆਂ ਤੋਂ ਸ੍ਰੇਸ਼ਟ ਅਤੇ ਉੱਤਮ ਕਾਰਜ ਹੈ। ਇਸ ਕਰਕੇ ਮਨੁੱਖੀ ਜਾਮੇ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਆਪਣਾ ਜਨਮ ਸਵਾਰਨਾ ਹੈ। ਸਤਿਗੁਰੂ ਜੀ ਨੇ ਅੱਜ ਦੇ ਇਸ ਮੁੱਖ ਵਾਕ ਵਿੱਚ ਸਾਨੂੰ ਇਹ ਵੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਇੱਕ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹ ਕਰਤਾ ਪੁਰਖ ਹੈ। ਸੰਸਾਰ ਦੇ ਵਿੱਚ ਜੋ ਵੀ ਹੋਇਆ ਹੈ, ਜੋ ਵੀ ਹੋ ਰਿਹਾ ਹੈ, ਜੋ ਵੀ ਹੋਵੇਗਾ ਉਹਦੇ ਹੁਕਮ ਦੇ ਵਿੱਚ ਹੋਵੇਗਾ, ਉਹਦੇ ਹੁਕਮ ਦੇ ਬਾਹਰ ਕੁਝ ਵੀ ਨਹੀਂ ਹੋ ਰਿਹਾ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ, ਕੋਈ ਵੀ ਖੇਡ ਉਹਦੇ ਹੁਕਮ ਤੋਂ ਬਾਹਰ ਨਹੀਂ ਵਰਤਦੀ। ਸਭ ਕੁਝ ਉਹਦੇ ਹੁਕਮ ਦੇ ਅੰਦਰ ਆਉਂਦਾ ਹੈ, ਹੁਕਮ ਦੇ ਅੰਦਰ ਹੀ ਮਨੁੱਖ ਜੰਮਦਾ ਹੈ, ਹੁਕਮ ਦੇ ਅੰਦਰ ਹੀ ਮਨੁੱਖ ਜਿਉਂਦਾ ਹੈ, ਹੁਕਮ ਦੇ ਅੰਦਰ ਹੀ ਸੰਸਾਰ ਤੋਂ ਚਲਾ ਜਾਂਦਾ ਹੈ। ਪਰ ਇਹ ਹੁਕਮ ਦੀ ਸੋਝੀ, ਹੁਕਮ ਦੀ ਸਮਝ ਕਿਸੇ ਵਿਰਲਿਆਂ ਨੂੰ ਹੀ ਆਉਂਦੀ ਹੈ। ਉਸ ਪਰਮਾਤਮਾ ਦੇ ਹੁਕਮ ਨੂੰ ਸਮਝਣ ਦਾ ਯਤਨ ਕਰਨਾ। ਫਿਰ ਸਤਿਗੁਰੂ ਜੀ ਨੇ ਅੱਜ ਦੇ ਸਮੁੱਖ ਵਾਕ ਵਿੱਚ ਇਹ ਵੀ ਸਮਝਾਉਣਾ ਕੀਤਾ ਹੈ, ਪਰਮਾਤਮਾ ਦੇ ਦਰ ਤੇ ਆ ਕਰਕੇ ਜੀਵ ਜਦੋਂ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ ਕਿ ਅਕਾਲ ਪੁਰਖ ਪਰਮਾਤਮਾ ਤੇਰੇ ਤੋਂ ਬਗੈਰ ਮੇਰਾ ਦੂਸਰਾ ਹੋਰ ਕੋਈ ਆਸਰਾ ਨਹੀਂ ਹੈ, ਮੇਰੀ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜਾ ਕਰਕੇ ਮੈਂ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਾਂ। ਤੂੰ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਹੈ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ, ਬ੍ਰਹਮਾ ਵਿਸ਼ਨ ਸਿਰੇ ਤੈ ਅਗਨੰਤ, ਤਿਨ ਕੋ ਮੋਹ ਭਇਆ ਮਨ ਮਦ ਕਾ, 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੋ ਕੋ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਤੂੰ 84 ਲੱਖ ਜੂਨਾਂ ਪੈਦਾ ਕੀਤੀਆਂ ਨੇ ਤੇ 84 ਲੱਖ ਜੂਨਾਂ ਪੈਦਾ ਕਰਕੇ ਸਾਰਿਆਂ ਨੂੰ ਰਿਜਕ ਦੇ ਰਿਹਾ, ਸਾਰਿਆਂ ਨੂੰ ਰਿਜਕ ਦੇ ਰਿਹਾ, ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ। 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੋ ਕੋ ਤਦ ਕਾ, ਤੋ ਤੇਰਾ ਇਹ ਬਿਰਧ ਸੁਭਾਅ ਹੈ ਕਿ ਤੂੰ ਸਾਰਿਆਂ ਨੂੰ ਰਿਜਕ ਦੇ ਰਿਹਾ, ਸਾਰਿਆਂ ਦੀ ਪ੍ਰਤਿਪਾਲਣਾ ਕਰਦਾ ਹੈ। ਇਸ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਤੇ ਟੇਕ ਆਸਰਾ ਰੱਖਣਾ ਚਾਹੀਦਾ ਗੁਰੂ ਕੇ ਸਿੱਖ ਨੂੰ। ਨਿਤਾ ਪ੍ਰਤੀ ਗੁਰੂ ਕਾ ਸਿੱਖ ਅਰਦਾਸ ਦੇ ਵਿੱਚ ਇਹ ਬਚਨ ਵੀ ਕਰਦਾ ਹੈ, ਚੌਪਈ ਸਾਹਿਬ ਦਾ ਪਾਠ ਕਰਦਿਆਂ ਇਸ ਗੱਲ ਨੂੰ ਧਿਆਨ ਵਿੱਚ ਰੱਖਦਾ ਹੈ ਕਿ ਤੁਮੈਂ ਛਾਡ ਕੋਈ ਅਵਰ ਨਾ ਧਿਆਉ, ਜੋ ਵਰ ਚਾਹੁ ਸੋ ਤੁਮ ਤੇ ਪਾਉ। ਪਰਮ ਕਰਦਾ ਹੈ ਅਰਦਾਸ ਬੇਨਤੀ ਕਰਦਿਆਂ ਕਿ ਅਕਾਲ ਪੁਰਖ ਪਰਮਾਤਮਾ ਮੈਂ ਤੈਨੂੰ ਛੱਡ ਕੇ ਹੋਰ ਕਿਸੇ ਨੂੰ ਨਹੀਂ ਧਿਆਵਾਂਗਾ, ਹੋਰ ਕਿਸੇ ਦੇ ਦਰ ਤੇ ਨਹੀਂ ਜਾਵਾਂਗਾ, ਹੋਰ ਕਿਸੇ ਦੇਵੀ ਦੇਵਤੇ ਦੀ ਮੈਂ ਪੂਜਾ ਨਹੀਂ ਕਰਾਂਗਾ। ਇਸ ਦਾ ਉਪਦੇਸ਼ ਵੀ ਹੈ ਜਦੋਂ ਅਸੀਂ ਦੋਹਰਾ ਪੜ੍ਹਦੇ ਹਾਂ ਕਿ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਮਹਿ ਲੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਜਿਹੜੀ ਉਹਦੇ ਸ਼ਰਨ ਵਿੱਚ ਆ ਜਾਣਗੇ ਉਹ ਬਚ ਜਾਣਗੇ, ਜਿਹੜੇ ਉਹਦੇ ਸ਼ਰਨ ਤੋਂ ਲਾਂਭੇ ਹੋ ਜਾਣਗੇ, ਖੁਆਰ ਹੋ ਜਾਣਗੇ, ਉਹ ਭਟਕ ਜਾਣਗੇ। ਉਦਾਹਰਣ ਦਿੱਤੀ ਹੈ ਗੁਰੂ ਸਾਹਿਬ ਜੀ ਨੇ ਇੱਕ ਚੱਕੀ ਦਾ ਦ੍ਰਿਸ਼ਟਾਂਤ ਦੇ ਕਰਕੇ। ਸਵਾਣੀਆਂ ਮਾਵਾਂ ਬੀਬੀਆਂ ਘਰ ਵਿੱਚ ਜਦੋਂ ਚੱਕੀ ਪੀਂਦੀਆਂ ਨੇ, ਦੋ ਪੁੜ ਨੇ ਚੱਕੀ ਦੇ, ਉਹਦੇ ਵਿੱਚ ਦਾਣੇ ਪਾਉਂਦੀਆਂ ਨੇ, चक्की दे विच जदों पुड़ नूं पीठिया जांदा दाणियां नूं पीठिया जांदा है जिहड़े दाणे खिलर जांदे ने ਉਹ ਪੀਠੇ ਜਾਂਦੇ ਨੇ ਉਹ ਰਗੜੇ ਜਾਂਦੇ ਨੇ ਪਰ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗੇ ਰਹਿੰਦੇ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਜੇ ਹੁੰਦਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਇਹ ਭਾਈ ਇਹ ਸੰਸਾਰ ਦੇ ਵਿੱਚ ਦੋ ਪੁੜ ਨੇ ਧਰਤੀ ਤੇ ਉਹ ਆਕਾਸ਼ ਇਸ ਦੇ ਵਿੱਚ ਜਿਹੜੀ ਲੁਕਾਈ ਰਹਿ ਰਹੀ ਹੈ ਜਿਹੜੀ ਇੱਕ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਏਗੀ ਉਹਦਾ ਕੋਈ ਨੁਕਸਾਨ ਨਹੀਂ ਹੋਏਗਾ ਜਿਹੜਾ ਇੱਕ ਅਕਾਲ ਪੁਰਖ ਪਰਮਾਤਮਾ ਦਾ ਆਸਰਾ ਦਰ ਛੱਡ ਜਾਏਗਾ ਉਹ ਪਿੱਸੇ ਜਾਣਗੇ ਤਾਂਹੀਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਸੀ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮੜੀ ਮੱਟ ਭੂਲ ਨਾ ਮਾਨੈ ਗੁਰੂ ਕਾ ਸਿੱਖ ਭੁੱਲ ਕੇ ਵੀ ਮੜੀਆਂ ਪਾਲੇ ਪਾਸੇ ਨਾ ਜਾਵੇ ਕਬਰਾਂ ਵਾਲੇ ਪਾਸੇ ਨਾ ਜਾਵੇ ਜਠੇਰਿਆਂ ਦੀ ਪੂਜਾ ਨਾ ਕਰੇ ਪਰ ਅੱਜ ਅਸੀਂ ਧਿਆਨ ਮਾਰ ਕੇ ਵੇਖਣ ਦਾ ਯਤਨ ਕਰੀਏ ਅਸੀਂ ਇਸ ਨੂੰ ਕੇਵਲ ਪੜ੍ਹਨ ਤੱਕ ਸੀਮਤ ਰੱਖ ਲਿਆ ਹੈ ਪਰ ਅਸੀਂ ਇੱਕ ਅਕਾਲ ਪੁਰਖ ਪਰਮਾਤਮਾ ਦੇ ਅਕੀਦੇ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ 'ਤੇ ਨਿਸ਼ਚਾ ਨਹੀਂ ਕਰਦੇ ਥਾਂ ਥਾਂ 'ਤੇ ਭਟਕਦੇ ਫਿਰਦੇ ਹਾਂ ਅਤੇ ਸਾਡਾ ਉਹ ਹਾਲ ਹੋ ਜਾਂਦਾ ਹੈ ਜਿਹਦੇ ਬਾਰੇ ਵਿੱਚ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਬਹੁਤ ਹੀ ਘਰੀ ਪ੍ਰਾਹੁਣਾ ਜੋ ਰਹਿੰਦਾ ਭੁੱਖਾ ਸਾਡੀਆਂ ਇਸ਼ਾਵਾਂ ਸਾਡੇ ਕਾਰਜ ਕਿਉਂ ਨਹੀਂ ਰਾਸ ਹੁੰਦੇ ਕਿਉਂਕਿ ਅਸੀਂ ਬਹੁਤੇ ਘਰਾਂ ਦੇ ਪ੍ਰਾਹੁਣੇ ਬਣ ਜਾਂਦੇ ਹਾਂ ਜਿਹੜਾ ਬਹੁਤੇ ਘਰਾਂ ਦਾ ਪ੍ਰਾਹੁਣਾ ਹੋਵੇ ਉਹ ਅਕਸਰ ਰਾਤ ਨੂੰ ਭੁੱਖਾ ਹੀ ਰਹਿ ਜਾਂਦਾ ਬਹੁਤੇ ਘਰਾਂ ਦੇ ਪ੍ਰਾਹੁਣੇ ਨਹੀਂ ਬਣਨਾ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਤੱਕਣਾ ਹੈ ਇਹਦੇ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਣਾ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਣਾ ਜੋ ਕੁਝ ਵੀ ਪ੍ਰਾਪਤ ਕਰਨਾ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਸਤਿਗੁਰੂ ਜੀ ਨੇ ਅੱਜ ਦੇ ਸਮੁੱਖ ਵਾਕ ਵਿੱਚ ਸਮਝਾਇਆ ਹੈ ਕਿ ਭਾਈ ਜੋ ਕੁਝ ਵੀ ਗੁਰ ਕੇ ਸਿੱਖ ਦੀ ਮੰਗ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਰੱਖਣੀ ਕਰ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਘਰ ਵਿੱਚ ਸਭ ਕੁਝ ਹੈ ਆਪਾਂ ਰੋਜ਼ ਤਾਂ ਪੜ੍ਹਦੇ ਹਾਂ ਕਿ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਤੇਰੇ ਘਰ ਵਿੱਚ ਸਾਰਾ ਕੁਛ ਹੈ ਕਿਹੜੀ ਐਸੀ ਦਾਤ ਹੈ ਜਿਹੜੇ ਜਿਹੜੀ ਗੁਰੂ ਦੇ ਘਰ ਵਿੱਚ ਨਹੀਂ ਹੈ ਤੁਹਾਨੂੰ ਦੁੱਧ ਚਾਹੀਦਾ ਤੁਹਾਨੂੰ ਪੁੱਤ ਚਾਹੀਦਾ ਤੁਹਾਨੂੰ ਸ਼ੋਹਰਤ ਚਾਹੀਦੀ ਤੁਹਾਨੂੰ ਧਨ ਚਾਹੀਦਾ ਤੁਸੀਂ ਸੁਖਮਣੀ ਸਾਧ 'ਚ ਪੜ੍ਹਦੇ ਹੋ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਪਰ ਉਹ ਚਾਰ ਪਦਾਰਥ ਹੈ ਕਿਹੜੇ ਨੇ ਉਹ ਚਾਰ ਪਦਾਰਥਾਂ ਦੇ ਵਿੱਚ ਪਹਿਲਾ ਪਦਾਰਥ ਹੈ ਧਰਮ ਫਿਰ ਹੈ ਅਰਥ ਫਿਰ ਹੈ ਕਾਮ ਫਿਰ ਹੈ ਮੋਕਸ਼ ਭਾਵ ਇਹ ਚਾਰ ਪਦਾਰਥ ਨੇ ਪਰ ਚਾਰ ਪਦਾਰਥਾਂ ਦੇ ਵਿੱਚੋਂ ਚਾਰ ਪਦਾਰਥ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਆਖਿਆ ਕਿ ਗੁਰੂ ਕੇ ਸਿੱਖਾ ਚਾਰ ਪਦਾਰਥਾਂ ਦੇ ਵਿੱਚੋਂ ਪਹਿਲਾ ਪਦਾਰਥ ਮੈਂ ਤੇਰੇ ਵਾਸਤੇ ਧਰਮ ਰੱਖਿਆ ਧਰਮ ਦੀ ਮੰਗ ਕਰ ਨਾਮ ਦੀ ਮੰਗ ਕਰ ਪਰਮੇਸ਼ਰ ਦੇ ਨਾਮ ਦੀ ਮੰਗ ਕਰ ਪਰ ਅਸੀਂ ਧਰਮ ਤਾਂ ਮੰਗਦੇ ਹੀ ਨਹੀਂ ਅਸੀਂ ਕਦੇ ਨਹੀਂ ਧਰਮ ਮੰਗਿਆ ਅਸੀਂ ਧਨ ਮੰਗਿਆ ਅਸੀਂ ਪਦਾਰਥ ਮੰਗੇ ਨੇ ਅਸੀਂ ਪਦਾਰਥਾਂ ਦੇ ਨਾਲ ਜਿਉਣਾ ਚਾਹੁੰਦੇ ਹਾਂ ਧਰਮ ਦੇ ਨਾਲ ਜਿਉਣਾ ਨਹੀਂ ਚਾਹੁੰਦੇ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ ਧਰਮ ਮੰਗ ਧਰਮ ਮੰਗਦਿਆਂ ਹੋਇਆਂ ਅਰਥ ਧਨ ਆਪੇ ਆ ਜਾਏਗਾ ਧਰਮ ਅਰਥ ਕਾਮ ਕਾਮ ਦਾ ਭਾਵ ਹੈ ਗ੍ਰਸਤ ਦੇ ਵਿੱਚ ਤੋਂ ਆਪਣੇ ਬੱਚੇ ਬੱਚਿਆਂ ਦੀ ਮੰਗ ਕਰਦਾ ਹੈ ਪਰਿਵਾਰ ਦੇ ਸੁੱਖ ਮੰਗਦਾ ਹੈ ਮੁਕਤੀ ਮੰਗਦਾ ਹੈ ਪਰ ਧਰਮ ਨਹੀਂ ਮੰਗਦਾ ਸਤਿਗੁਰੂ ਜੀ ਨੇ ਇਸ ਪਾਵਨ ਬਚਨ ਵਿੱਚ ਅੱਜ ਸਾਨੂੰ ਸਮਝਾਉਣ ਦਾ ਇਹ ਯਤਨ ਕੀਤਾ ਹੈ ਕਿ ਗੁਰੂ ਕੇ ਸਿੱਖ ਨੇ ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਹੈ ਕਿ ਮੇਰੇ ਕੋਲ ਅਤੇ ਮੇਰੇ ਘਰ ਦੇ ਵਿੱਚ ਧਰਮ ਕਿੰਨਾ ਕੁ ਰਹਿ ਗਿਆ ਅੱਜ ਬਾਤ ਕਰੀਏ ਸਤਿਗੁਰੂ ਜੀ ਦੀ ਬਾਣੀ ਦੇ ਆਸ਼ੇ ਅਨੁਸਾਰ ਸਾਡੇ ਜੀਵਨ ਦੇ ਵਿੱਚ ਧਰਮ ਜਿਹੜਾ ਹੈ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਜੇ ਇੱਕ ਹੋਏ ਤਾਂ ਉਹੀ ਬੀਜ ਉਹੀ ਦਾਣਾ ਧਰਤੀ ਦੇ ਵਿੱਚ ਉੱਗੇਗਾ ਜਿਹੜਾ ਸਾਬਤ ਹੋਵੇਗਾ ਜਿਹੜਾ ਦਾਣਾ ਦੁਫਾੜ ਹੋ ਜਾਏਗਾ
ਉਹਨੂੰ ਧਰਤੀ ਦੇ ਵਿੱਚ ਬੀਜ ਦਿਓ ਪਰ ਉੱਗੇਗਾ ਨਹੀਂ। ਸੱਚ ਕਾਲ, ਅੱਜ ਸੱਚ ਦਾ ਕਾਲ ਪੈ ਗਿਆ, ਧਰਮ ਦਾ ਕਾਲ ਪੈ ਗਿਆ, ਕੂੜ ਵਰਤਿਆ, ਕੂੜ ਦਾ ਪ੍ਰਸਾਰਾ ਹੋ ਰਿਹਾ ਸਾਰੇ ਪਾਸੇ, ਕੂੜ ਦਾ ਬੋਲਬਾਲਾ ਹੈ, ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਅੱਜ ਕੂੜ ਜਿਹੜਾ ਹੈ ਉਹ ਪ੍ਰਧਾਨ ਬਣੀ ਫਿਰਦਾ ਹੈ, ਸੱਚ ਅਲੋਪ ਹੋ ਗਿਆ। ਇਸੇ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੇ ਆਗਮਨ ਦੇ ਸੰਬੰਧ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਸੱਚ ਜਿਹੜਾ ਸੀ, ਧਰਮ ਜਿਹੜਾ ਸੀ, ਅਲੋਪ ਹੋ ਗਿਆ। ਉਸ ਗੱਲ ਦੀ ਮੰਗ ਕਰਨੀ ਹੈ ਆਪਣੇ ਜੀਵਨ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਧਰਮ ਦੀ ਮੰਗ ਕਰਨੀ। ਮੇਰੇ ਬੱਚੇ ਧਰਮੀ ਬਣ ਜਾਣ, ਮੇਰਾ ਪਰਿਵਾਰ ਧਰਮੀ ਹੋ ਜਾਏ, ਮੇਰੇ ਬੱਚੇ ਨਿਤਨੇਮ ਕਰਨ ਲੱਗ ਪੈਣ, ਬਾਣੀ ਪੜ੍ਹਨ ਲੱਗ ਪੈਣ, ਗੁਰੂ ਦੀ ਸੇਵਾ ਕਰਨ ਲੱਗ ਪੈਣ, ਗੁਰੂ ਦੇ ਨਾਲ ਪਿਆਰ ਕਰਨ ਲੱਗ ਪੈਣ। ਆਓ ਅੱਜ ਦੇ ਇਸ ਮੁੱਖ ਵਾਕ ਨੂੰ ਸਮਝਣ ਦਾ ਯਤਨ ਕਰੀਏ ਅਤੇ ਇੱਕ ਅਕਾਲ ਪੁਰਖ ਪਰਮਾਤਮਾ 'ਤੇ ਅਕੀਦਾ ਕਰੀਏ, ਵਿਸ਼ਵਾਸ ਕਰੀਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਐਸਾ ਦੇ ਦਿੱਤਾ ਜਿਸ ਦੀ ਅਸੀਂ ਕਦੇ ਮੰਗ ਵੀ ਨਹੀਂ ਸੀ ਕੀਤੀ। ਅਸੀਂ ਮਾਂ ਦੀ ਮੰਗ ਕੀਤੀ ਹੈ ਪਰ ਮਾਂ ਸਾਨੂੰ ਮਿਲ ਗਈ, ਪਿਓ ਦੀ ਮੰਗ ਕੀਤੀ ਪਿਓ ਵੀ ਮਿਲ ਗਿਆ, ਭੈਣ ਭਰਾ ਸਭ ਮਿਲ ਗਏ। ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਬੜੀਆਂ ਦਾਤਾਂ ਦਿੱਤੀਆਂ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਕਰਤਾ ਪੁਰਖ ਆਪ ਹੈ। ਨਾਲ ਦੇ ਗੁਆਂਢੀ ਧਰਮਾਂ ਦੇ ਵਿੱਚ ਐਸਾ ਆਖਿਆ ਗਿਆ ਸੀ ਕਿ ਸੰਸਾਰ ਦੇ ਵਿੱਚ ਜੀਵਾਂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੈ, ਰਿਜਕ ਦੇਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਸਦਾ ਜਵਾਬ ਜਪਜੀ ਸਾਹਿਬ ਦੇ ਵਿੱਚ ਦੇ ਦਿੱਤਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੈ ਫੁਰਮਾਨ। ਉਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਨੇ, ਉਹ ਪਰਮਾਤਮਾ ਦੇ ਕਾਲਪੁਰ ਪਰਮਾਤਮਾ ਦੇ ਲਾਏ ਹੋਏ ਸੇਵਕ ਨੇ, ਜਿਵੇਂ ਜਿਵੇਂ ਪਰਮਾਤਮਾ ਨਾਲ ਉਹਨਾਂ ਨੂੰ ਹੁਕਮ ਹੁੰਦਾ ਤਿਵੇਂ ਉਹ ਕਾਰ ਕਰਦੇ ਨੇ। ਆਓ ਇਕਾਗਰ ਚਿੱਤ ਹੋ ਕਰਕੇ ਇੱਕ ਵਾਰੀ ਰਸਨਾ ਪਵਿੱਤਰ ਕਰੀਏ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨਾ ਦੂਜਾ ਨਾਹੀਂ ਕੋਈ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤਲੰਗ ਰਾਗ ਦੇ ਵਿੱਚ ਸਤਿਗੁਰੂ ਜੀ ਫਰਮਾਵਣਾ ਕਰਦੇ ਹਨ, ਤੁਧ ਬਿਨ ਦੂਜਾ ਨਾਹੀਂ ਕੋਏ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੇਰੇ ਤੋਂ ਬਗੈਰ ਮੈਨੂੰ ਹੋਰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਇੱਕੋ ਹੀ ਇੱਕ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵਾਹਿਗੁਰੂ ਤੂੰ ਹੈ। ਇਸ ਕਰਕੇ ਗੁਰੂ ਕੇ ਸਿੱਖ ਨੇ ਵੀ ਇਹ ਨਿਸ਼ਚਾ ਕਰਨਾ ਹੈ ਕਿ ਪਰਮਾਤਮਾ ਤੇਰੇ ਬਗੈਰ ਹੋਰ ਕੋਈ ਦੂਜਾ ਨਹੀਂ ਹੈ। ਜੇ ਅਸੀਂ ਉਸ ਪਰਮਾਤਮਾ ਦੇ ਪੁੱਤਰ ਹੁੰਦਿਆਂ ਹੋਇਆਂ ਜੇ ਦੂਸਰੇ ਘਰ ਵਿੱਚ ਮੰਗਣ ਜਾਵਾਂਗੇ, ਕਿਸੇ ਹੋਰ ਘਰ ਵਿੱਚ ਮੰਗਣ ਜਾਵਾਂਗੇ, ਤਾਂ ਸੰਸਾਰ ਦੇ ਲੋਕ ਸਾਨੂੰ ਮਿਹਣੇ ਮਾਰਨਗੇ। ਜਿਵੇਂ ਕੋਈ ਰਾਜੇ ਦਾ ਪੁੱਤਰ ਹੋਵੇ, ਉਹ ਹੱਥ ਵਿੱਚ ਠੂਠਾ ਫੜ ਕੇ ਘਰਾਂ ਵਿੱਚ ਮੰਗਣ ਜਾਵੇ ਤਾਂ ਲੋਕ ਆਖਣਗੇ, ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਰਾਜੇ ਦਾ ਪੁੱਤਰ ਹੋ ਕੇ ਮੰਗਦਾ ਫਿਰਦਾ। ਅਸੀਂ ਤਾਂ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਹੋਈਏ ਅਤੇ ਮੰਗਣ ਜਾਈਏ, ਕਿਸੇ ਮੜੀ ਦੇ ਉੱਤੇ ਮੰਗਦੇ ਫਿਰੀਏ, ਕਿਸੇ ਕਬਰ ਦੇ ਉੱਤੇ ਸੁੱਖਣਾ ਸੁੱਖਦੇ ਫਿਰੀਏ। ਅਤੇ ਦਾਦੂ ਇੱਕ ਗੱਲ ਆਖਦਾ, ਦਾਦੂ ਦੁਨੀਆ ਬਾਬਰੀ, ਇਹ ਕਮਲੇ ਹੋਏ ਫਿਰਦੇ ਨੇ ਲੋਕ, ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ, ਮੜੀਆਂ ਪੂਜੇ ਊਤ, ਜਿਹੜੇ ਊਤ ਬੰਦੇ ਨੇ ਇਹ ਮੜੀਆਂ ਪੂਜਦੇ ਫਿਰਦੇ ਨੇ। ਆਪ ਮੂਏ ਜੱਗ ਔਂਤਰੇ, उनसे मांगे पूत जिन्हों का अपना थौ टिकाणा कोई नहीं है उन्होंने को जा करके पुत मंगते फिरते आप वो औंतरे मरे ने। इस करके सतगुरु जी समझाते हैं इस घर में है, इस घर में है जो तेनू चाहिए इस घर में हैगा है। सो तू ढूंढ खाए पर लभ लभदा तू है नहीं, लभण का भाव है मेहनत नहीं करता, बाणी नहीं पढ़ता। तू तो आखदा कि पाठ कोई होर कर दे, कीता किराया सारा कुछ मैनू मिल जाए, मेरे को पैसे लै लो माया लै लो पाठ तुसी कर दो। ऐदा कभी हुंदा कि तुसी भोजन आप करो इना तो तुहाडी भुख उतर जाए? भुख उतारन वास्ते भोजन तुहानू आप करना पैना है। जे भुख नू उतारन वास्ते भजन आप भोजन आप करना पैना है तो भजन भी सानू आप ही करना पैना है। असी तो निर्भर हो गए किसी के उत्ते, खंड पाठ भी कोई कर जाए, सुखमनी साहब का पाठ भी कोई कर जाए। तो सतगुरु जी इस करके समझाते ने इस घर में है, इस घर के सारा कुछ है, सो तू ढूंढ खाए और किसी के तू मत जाहे। कहते गुरु के सिखा तू किसी होर घर मंगन ना जामी। जे तू किसी होर घर मंगन चल गया तो लाज मराई है, तेनू शर्म नाल मर जाना चाहिए क्योंकि तेरे गुरु को सब कुछ है। संसार दे लोकी आ करके तेरे गुरु दे कोल मंगदे ने आके, ते तू किधर तुरिया फिरदा, किधर खीरा चढ़ाउंदा फिरदा, किधर देगा सुखदा फिरदा, इत्थे करा करा प्रसादी देग, इत्थे आख कोई भी काम करना चाहुंदा है, एवें ना सियाणियां दे चक्कर च पै जाई, एवें ना धागे तबीतां दे चक्कर च पै जाई, एवें ना टूणियां दे चक्कर च पै जाई, इत्थे लिया करा प्रसादी देग। ते ग्रंथी सिंह नूं कहो अरदास कर, वो अरदास करे कीता लोड़िए कम, सो हर पै आखी है कारज दे सवार, सतगुर सच साखी है। जेड़ा तू कम करना चाहना है ना, कीता लोड़िए कम, वो किसे बंदे नूं ना आखी क्योंकि बंदे नूं कम करन दी समर्था उहदे कोल नहीं होएगी। किसे देवी देवते को ना जाई, असी तां अपने बच्चियां दा किते व्याह निश्चित करना होवे ते पंडित कोलों टेवे लाउंदे फिरदे आ, दस दिन किहड़ा चंगा है, दस इह संजोग सही है कि नहीं। सानू तां हदायत है गुरबाणी दी, सूही राग विच गुरु साहब जी ने आख्या वह गुणी ज्ञानी वह मता पकाया फेरे तत् दवाए। सतगुरु जी कहिंदे अपने बच्चे बच्चियां दी विआह दी तरीक निश्चित करन लग्या, मैं टेवे लाउंदा फिर ना फिरी, एवें इस चक्करां विच ना पै जाई किहड़ा दिन चंगा किहड़ा दिन माड़ा है। गुणी ज्ञानी जिहड़े गुणी ने ज्ञानी ने सूझबान ने बाणी पढ़न वाले ने वह बैठ करके मता पका लैन ते फेरे तत् दवाए, व्याह कर लियो, सौखा ढंग है साडे कोल। आओ कीता लोड़िए कम, सो हर पै आखीए, गुरु नूं आख दईए। ते अगो गुरु भी आखदा है कि जिहड़ा मैनू कहेगा मैं उहदा कारज सवार दवांगा, जिहड़ा मैनू कहेगा नहीं मैं उहदा कारज किवें सवारांगा। कारज दे सवार सतगुर सच साखीए। इस करके तुद बिन दूजा नाही कोई, वाहिगुरु तेरे तू बगैर होर दूजा कोई नहीं है।
तू कर तार कर है सो हो।
अज आसा जी की वार दे विच सचखंड श्री हरिमंदर साहब विच रागी सिंह पढ़ रहे सन, तू करतार करै सो होए, होना ओ ही कुछ है जो कुछ परमात्मा नूं चंगा लगेगा। ते रागी सिंह आसा जी की वार दे विच कीर्तन कर रहे सन कि सबनी छालां मारियां, सारे छालां मारदे ने आ कर लईए ओ कर लईए इदां हो जाए इदां हो जाए, पर अगले पासे जवाब सी करता करे सो होए, होना ओ ही कुछ है जो कुछ करते नूं चंगा लगता है, जो कुछ परमात्मा नूं चंगा लगता है होना ओ कुछ है। असी तां इक्को ही मंग रखी है कि परमात्मा वाहिगुरु साडे घर पुत्तर दी दात बख्शिश कर, पर जे धी दे दे तो फिर असी आखदे हां ते मंगी नहीं सी, क्योंकि करता करे सो होए है ना। होना ओ ही कुछ है जो कुछ करते नूं चंगा लगता है। मैं जसवंत सिंह नेकी जी की एक पुस्तक पढ़ रहा सा अरदास, उहदे विच अरदास दा जिक्र करदे आ सी कि असी अरदासां किहो जिहियां करदे आ, उहदे विच जिक्र सी कि एक घर वाला व्यक्ति उहदे घर दे नाल जिहदा घर सी भांडे बनाउण वाले कुम्हार उन्होंने नाल घर विच खोते रखे हुए सन बेली दे विच। जदों उह सवाणी अपने घर दे विच धार कढ़न जांदी सी दुध चोण जांदी सी तां गुआंढियां दा जिहड़ा खोते हिणकदे सन ते उह मझ गाई छड़ मार दिंदी सी ते दुध नहीं सी चोया जांदा। उन्होंने कई बार कहना उन मनना ना अरदास की मैं गल कर लगा साड़ियां अरदासां किहो जिहियां हुंदियां ने। कहिंदे उस औरत ने आ करके अरदास करवाई कि बाबा जी अरदास कर दिओ कि जदों मैं धार चोनी जानी हाँ गुआंढियां दा खोता हिणकदा है ते गाय मझ डर जांदी है ते दुध नहीं दे सकती, इस करके अरदास करियो गुआंढियां दा खोता मर जाए। तो कहिंदे समा आया वक्त आया कुछ समय बाद उहदी अपनी गाय मर गई ते फिर वह वापस औरत उस ग्रंथी सिंह को आई आ करके कहिंदी मैं रब नाल गल्लां करनियां दो चार। वह कहिंदा दसो। कहिंदी रब्बा मैं तेरे बारे सुनिया तू बहुत चिर तू इस सृष्टि के उत्ते राज करदा है, तैनू सारिया का पता है तू समर्थ है तू कादा रब है तैनू खोते ते गाय का ही नहीं अज तक पता लगा। मैं अरदास खोते की करा के गई सी मार तू मेरी गाय दिती। साडियां अरदासां कई बार इस तरह दियां स्वार्थी हुंदियां ने। इस करके सतगुरु जी दे भाणे विच रहिंदे होया जे घर विच धी भी जन्म लै लवे तां वी आखो ए भी दात तेरी दतार, ए वाहिगुरु ए भी तेरी दित्ती होई दात है, तू करतार करे सो होए वाहिगुरु, तू करता पुरख है तू करतार है, कीता करना सर्व रजाई किस कीचे जे कर सकी है, अपना कीता किशु ना होवै ज्यों हर भावै त्यों रखिए मेरे हर जी ओ, सब को तेरे वस असा जोर नाही जे किश कर हम साकै जो भावै त्यों बख्श
तेरा जोर तेरी मन टेक।
हे वाहिगुरु तेरा ही मैनू आसरा है तेरा ही आधार है,
सदा सदा जप नानक एक।
सतगुरु जी सानू समझाउंदे ने कहिंदे तेरा काम की है, तू परमात्मा दे काम दे विच दखल अंदाजी ना करिया कर, वो जो करता है ना वो ता तत्ती तवी ते बैठ करके भी ये बचन आखदे ने तेरा किया मीठा लागे तेरा किया मीठा लागे
तेरा किया मीठा लागे तेरा किया मीठा लागे।
वो ता बुलदियां देगा विच बैठ के भी कहंदे तेरा किया मीठा लागे। सानू माड़ा जिहा बुखार चढ़े ते असी लामे देने शुरू कर दिंदे रब नू, असी आखदे रब्बा तू जुल्म कर दिता, जे कोई संसार ते जीव आना जाना बनिया ना असी रब नू लामे दिने आ मेहने भिड़दे आ तू जुल्म कीता है तू कैर कर दिता, क्योंकि बंदा आप जुल्म करदा है इस करके सोचदा रब भी जुल्म करदा होएगा, आप कैर करदा है सोचदा रब भी कैर करदा होएगा, इस करके सतगुरु जी फरमावना करदे हन तू कुछ नहीं करना तेरा काम इको ही है सदा सदा जप नानक एक। तू केवल ता केवल की करना सत नाम वाहे गुरु सत नाम वाहे गुरु
सत नाम वाहे गुरु
वाहे गुरु वाहे गुरु वाहे गुरु वाहे गुरु सत नाम वाहे गुरु सत नाम वाहे गुरु
सत नाम वाहे गुरु सत नाम वाहे गुरु।
सदा सदा जप सदा सदा जप ए परमात्मा दा नाम सदा हमेशा काल वास्ते जपया कर, इच्छा पूर्वक सर्व सुख दाता हर जाके वास है काम धेना ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ
ਪਰ ਬ੍ਰਹਮ ਦਾ ਤਾਰ
ਸਭ ਉੱਪਰ ਪਾਰ ਬ੍ਰਹਮ ਦਾ ਤਾਰ ਸ੍ਰੀ ਗੁਰੂ ਸਾਹਿਬ ਸਭ ਉੱਪਰ ਸਾਰਿਆਂ ਤੋਂ ਸ੍ਰੇਸ਼ਟ ਹੈ ਸਭ ਤੋਂ ਵੱਡਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਨਾ ਬਾਣੀ 'ਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਉੱਪਰ ਤੂੰ ਸਾਰਿਆਂ ਤੋਂ ਸ੍ਰੇਸ਼ਟ ਹੈ ਸਾਰਿਆਂ ਤੋਂ ਵੱਡਾ ਹੈ ਤੂੰ ਵੱਡਾ ਹੋਣ ਕਰਕੇ ਤੇਰਾ ਘਰ ਵੱਡਾ ਤੂੰ ਵੱਡਾ ਹੋਣ ਕਰਕੇ ਤੇਰਾ ਪਰਿਵਾਰ ਵੱਡਾ ਤੂੰ ਵੱਡਾ ਹੋਣ ਕਰਕੇ ਤੇਰੀ ਰਸੋਈ ਵੱਡੀ ਤੂੰ ਵੱਡਾ ਹੋਣ ਕਰਕੇ ਵਾਹਿਗੁਰੂ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਾਰਿਆਂ ਜੀਵਾਂ ਨੂੰ ਤੂੰ ਦਾਤਾਂ ਦਿੰਦਾ ਹੈ
ਤੇਰਾ ਜੋਰ ਤੇਰੀ ਮਨ ਟੇਕ ਤੇਰੀ ਟੇਕ ਤੇਰਾ ਆਧਾਰ
ਤੇਰਾ ਹੀ ਸਹਾਰਾ ਹੈ ਤੇਰਾ ਹੀ ਆਸਰੇ ਤੇ ਮੈਂ ਜਿਉਂਦਾ ਹਾਂ
ਰਹਾਏ
ਕਰਕੇ ਸਮਝਾਉਂਦੇ ਹਨ
ਹੈ ਤੂੰ ਹੈ ਤੂੰ ਹੀ ਬਨਹਾਰ
ਅਕਾਲਪੁਰ ਪਰਮਾਤਮਾ ਵਾਹਿਗੁਰੂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਉਹ ਕਸ਼ਮੀਰੀ ਪੰਡਿਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਜਦੋਂ ਉਹਨਾਂ ਦਾ ਧਰਮ ਖਤਰੇ ਵਿੱਚ ਪੈ ਗਿਆ ਉਹਨਾਂ ਨੇ ਚਾਰੇ ਪਾਸੇ ਧਿਆਨ ਮਾਰ ਕੇ ਵੇਖਿਆ ਕੋਈ ਵੀ ਦੇਵੀ ਦੇਵਤਾ ਉਹਨਾਂ ਦੀ ਬਾਂਹ ਫੜਨ ਵਾਸਤੇ ਤਿਆਰ ਨਹੀਂ ਸੀਗਾ ਅਮਰਨਾਥ ਦੇ ਮੰਦਿਰ ਦੇ ਵਿੱਚ ਗਏ ਜਿੱਥੇ ਅੱਜ ਅਮਰਨਾਥ ਦੀ ਯਾਤਰਾ 'ਤੇ ਜਾਂਦੇ ਨੇ ਗੁਰੂ ਕੇ ਉਹ ਪਿਆਰੇ ਜਿਹੜੇ ਮੰਦਿਰ ਦੇ ਵਿੱਚ ਅਮਰਨਾਥ ਦੇ ਮੰਦਿਰ ਦੇ ਵਿੱਚ ਉਹਨਾਂ ਨੂੰ ਆਵਾਜ਼ ਆਈ ਕਿ ਤੁਹਾਡੇ ਧਰਮ ਦੀ ਇਸ ਔਖੀ ਘੜੀ ਦੇ ਵਿੱਚ ਕੋਈ ਰੱਖਿਆ ਕਰ ਸਕਦਾ ਅਤੇ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਨੌਵੀਂ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਬੈਠੇ ਨੇ ਅਤੇ ਜਦੋਂ ਉਹ ਉੱਥੇ ਆਏ ਉਹਨਾਂ ਨੇ ਆ ਕਰਕੇ ਗੁਰੂ ਦਰਬਾਰ ਦੇ ਵਿੱਚ ਬੇਨਤੀ ਕੀਤੀ ਬਾਹੇ ਸਾਡੀ ਪਕੜੀਏ ਹਰਗੋਬਿੰਦ ਕੇ ਚੰਦਾ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਫਰਜ਼ੰਦ ਜੀ ਸਾਡੀ ਬਾਂਹ ਫੜੋ ਅਤੇ ਗੁਰੂ ਸਾਹਿਬ ਜੀ ਨੇ ਫਿਰ ਅੱਗੇ ਆਖਿਆ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋਡੀਏ ਉਹ ਜਿਹਦੀ ਬਾਂਹ ਗੁਰੂ ਫੜ ਲਵੇ ਗੁਰੂ ਸਿਰ ਤਾਂ ਦੇ ਸਕਦਾ ਹੈ ਫਿਰ ਬਾਂਹ ਨਹੀਂ ਜੇ ਛੱਡਦਾ ਇਹ ਵੱਖਰੀ ਗੱਲ ਹੈ ਅਸੀਂ ਆਪ ਗੁਰੂ ਦੇ ਪਾਸੋਂ ਬਾਹਾਂ ਛਡਾ ਕੇ ਭੱਜਦੇ ਫਿਰੀਏ ਅੱਜ ਜਿਨ੍ਹਾਂ ਦੀ ਬਾਂਹ ਫੜੀ ਸੀ ਉਹ ਕਿਰਤਕਾਨ ਹੋ ਗਏ ਅੱਜ ਜਿਨ੍ਹਾਂ ਦੀ ਬਾਂਹ ਫੜੀ ਸੀ ਉਹ ਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਗਏ ਨੇ ਗੁਰੂ ਸਾਹਿਬ ਜੀ ਨੇ ਸਿਰ ਤਾਂ ਦੇ ਦਿੱਤਾ ਫਿਰ ਜਦੋਂ ਉਹਨਾਂ ਦੇ ਧਰਮ ਦੀ ਰੱਖਿਆ ਹੋਈ ਜਿਹੜੇ ਲੋਕ ਇਹ ਗੱਲ ਕਹਿੰਦੇ ਸਨ ਕਿ ਤੁਹਾਡੇ ਧਰਮ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਗ ਹੈ 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 ਸਭ ਜਗ ਭਇਓ ਜੈ 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 ਸਰਲੋਗ ਹੈ ਹੈ ਦਾ ਮਤਲਬ ਪਤਾ ਕੀ ਜਿਹੜਾ ਅਸੀਂ ਸਮਝਦੇ ਸੀ ਵੀ ਕੋਈ ਨਹੀਂ ਹੈ ਧਰਮ ਦੀ ਰੱਖਿਆ ਕਰਨ ਵਾਲਾ ਕਹਿੰਦੇ ਹੈ ਵੈ ਹੈ 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 ਵੈ ਤੇ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਇਸ ਕਰਕੇ ਹੈ ਤੂੰ ਹੈ ਤੂੰ ਹੈ ਹੋਵਣ ਹਾਰ ਉਹ ਅਕਾਲ ਪੁਰਖ ਪਰਮਾਤਮਾ ਜਦੋਂ ਅਸੀਂ ਨਹੀਂ ਸੀ ਤੂੰ ਉਦੋਂ ਵੀ ਸੀ ਤੂੰ ਅੱਜ ਵੀ ਹੈ ਅਸੀਂ ਕੱਲ੍ਹ ਨੂੰ ਹੀ ਨਹੀਂ ਹੋਵਾਂਗੇ ਤਾਂ ਤੂੰ ਕੱਲ੍ਹ ਨੂੰ ਵੀ ਹੋਵੇਗਾ
ਅਗਨ ਅਗਾਦ ਉੱਚ ਅਪਾਰ
ਅਗਾਦ ਉਹ ਅਕਾਲ ਪੁਰਖ ਪਰਮਾਤਮਾ ਸਾਡੇ ਗਿਆਨ ਇੰਦਰਿਆ ਤੋਂ ਪਕੜ ਤੋਂ ਪਹੁੰਚ ਤੋਂ ਪਰੇ ਹੈ
ਜੋ ਤੁਧ ਸੇਵਾ ਹੈ ਤਿਨ ਭਉ ਦੁਖ ਨਾਹੀ
ਜਪੈ ਸਗਲ ਭਉ ਮਿਟੈ ਨਿਰਭਉ ਨੂੰ ਜਪਣਾ ਉਹ ਆਪਾਂ ਅਕਾਲ ਪੁਰਖ ਪਰਮਾਤਮਾ ਦਾ ਜੋ ਚਿੱਤਰ ਪੇਸ਼ ਕੀਤਾ ਹੈ ਮੂਲ ਮੰਤਰ ਦੇ ਵਿੱਚ ਨਿਰਭਉ ਹੈ ਉਹ ਨਿਰਵੈਰ ਹੈ ਉਹ ਨਿਰਭਉ ਵੀ ਹੈ ਡਰਦਾ ਵੀ ਨਹੀਂ ਹੈ ਤੇ ਨਿਰਵੈਰ ਵੀ ਹੈ ਕਿਸੇ ਕੋਲ ਡਰਦਾ ਨਹੀਂ ਤੇ ਕਿਸੇ ਦੇ ਨਾਲ ਵੈਰ ਵੀ ਨਹੀਂ ਹੈ ਜੋ ਤੁਧ ਸੇਵੈ ਤਿਨ ਭਉ ਦੁੱਖ ਨਾਹੀਂ ਹੇ ਅਕਾਲ ਪੁਰਖ ਪਰਮਾਤਮਾ ਜਿਹੜੇ ਤੈਨੂੰ ਸੇਵਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿ ਜਾਂਦਾ ਤੇ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਦੁੱਖ ਨਹੀਂ ਆਉਂਦਾ। ਭਾਵ ਜੋ ਤੇਰੇ ਨਾਮ ਨੂੰ ਧਿਆਉਂਦੇ ਨੇ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਜਿਹੜੇ ਰੋਗ ਡੇਰਾ ਲਾ ਕੇ ਬੈਠ ਗਏ ਸੀ, ਜਾਣ ਦਾ ਨਾਂ ਨਹੀਂ ਸੀ ਲੈਂਦੇ। ਜਦੋਂ ਗੁਰਬਾਣੀ ਦਾ ਜਾਪ ਕੀਤਾ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਬਸ ਬਾਣੀ ਸੁਣਦੇ ਨਾਲ ਹੀ ਦੁੱਖ ਦੂਰ ਹੋ ਗਏ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਸਾਰੇ ਨਹੀਂ ਗਾਉਂਦੇ, ਸਾਰਿਆਂ ਦੇ ਹਿੱਸੇ ਆਉਂਦਾ ਵੀ ਨਹੀਂ, ਸਾਰੇ ਥੋੜਾ ਪਾਠ ਕਰਦੇ। ਘਰ ਵਿੱਚ ਕਿੰਨੇ ਜੀ ਨੇ? ਭੋਜਨ ਤਾਂ ਸਾਰੇ ਹੀ ਕਰਦੇ ਨੇ ਨਾ, ਸਾਰੇ ਹੀ ਕਰਦੇ, ਪਰ ਭਜਨ ਸਾਰੇ ਨਹੀਂ ਕਰਦੇ। ਕੰਮਾਂ ਕਾਰਾਂ 'ਚ ਸਾਰੇ ਜਾਂਦੇ ਨੇ, ਪਰ ਗੁਰਦੁਆਰੇ ਸਾਰੇ ਨਹੀਂ ਜਾਂਦੇ। ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਹਰ ਜੀ ਉਹ ਕਿਰਪਾ ਕਰੇ ਤਾਂ ਨਾਮ 'ਤੇ ਆਈਏ ਜੀਓ। ਜਿਨ੍ਹਾਂ 'ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ, ਗੁਰਪ੍ਰਸਾਦ, ਉਹ ਨਾਨਕ ਗੁਣ ਗਾਹੇ। ਉਹ ਫਿਰ ਆਪਣੇ ਮਨ ਦੇ ਵਿੱਚ ਇਹ ਗੱਲ ਆਖਦੇ ਨੇ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ, ਵਿਸਰ ਨਾਹੀਂ ਦਤਾਰ ਆਪਣਾ ਨਾਮ ਦਿਓ। ਮੇਰਾ ਚਾਅ ਬਣ ਜਾਂਦਾ ਹੈ ਕਿ ਪਰਮਾਤਮਾ ਦੀ ਸਿਫਤਸਲਾਹ ਕਰਾਂ।
ਜੋ ਦੀਸੈ ਸੋ ਤੇਰਾ ਰੂਪ,
ਜੋ ਦੀਸੈ ਸੋ ਤੇਰਾ ਰੂਪ। ਉਹ ਫਿਰ ਹੋਰ ਕੋਈ ਦੂਜੇ ਨੂੰ ਸਮਝਦੇ ਨਹੀਂ ਹੈ, ਸਾਰੇ ਪਰਮਾਤਮਾ ਤੇਰੇ ਬਣਾਏ ਹੋਏ ਜੀਵ ਨੇ। ਜਦੋਂ ਭਾਈ ਘਨੱਈਆ ਜੀ ਨੂੰ ਮਸ਼ਕ ਦੇ ਨਾਲ ਪਾਣੀ ਪਿਲਾਉਂਦਿਆਂ ਜੰਗ ਦੇ ਮੈਦਾਨ ਦੇ ਵਿੱਚ ਇਹ ਸ਼ਿਕਾਇਤ ਕੀਤੀ ਗੁਰੂ ਸਾਹਿਬ ਜੀ ਨੂੰ ਕਿ ਮਹਾਰਾਜ, ਜਿਨ੍ਹਾਂ ਦੇ ਨਾਲ ਅਸੀਂ ਲੜਦੇ ਹਾਂ, ਜਿਨ੍ਹਾਂ ਨੂੰ ਜ਼ਖਮੀ ਕਰਦੇ ਹਾਂ, ਉਹਨਾਂ ਨੂੰ ਇਹ ਭਾਈ ਘਨੱਈਆ ਪਾਣੀ ਪਿਲਾ ਕਰਕੇ ਫਿਰ ਮੁੜ ਕੇ ਸੁਰਜੀਤ ਕਰੀ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਐਸਾ ਨਹੀਂ ਹੋ ਸਕਦਾ, ਇਹ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ। ਗੁਰੂ ਦਰਬਾਰ ਵਿੱਚ ਸੱਦਿਆ, ਭਾਈ ਘਨੱਈਆ ਤੇਰੀ ਸ਼ਿਕਾਇਤ ਆਈ ਹੈ। ਹਾਂ ਮਹਾਰਾਜ, ਦੱਸੋ ਕੀ ਸ਼ਿਕਾਇਤ ਹੈ। ਕਹਿੰਦੇ ਤੂੰ ਦੁਸ਼ਮਣਾਂ ਦੇ ਮੂੰਹ ਵਿੱਚ ਪਾਣੀ ਪਾਉਂਦਾ। ਕਹਿੰਦੇ ਮਹਾਰਾਜ, ਤੂੰ ਇਹ ਸਬਕ ਮੈਨੂੰ ਪੜ੍ਹਾਇਆ ਹੀ ਨਹੀਂ ਹੈ। ਜੋ ਦੀਸੈ ਸੋ ਤੇਰਾ ਰੂਪ, ਮੈਂ ਜਿਹਦੇ ਮੂੰਹ ਵਿੱਚ ਵੀ ਪਾਣੀ ਪਾਉਂਦਾ ਮੈਨੂੰ ਤੇਰਾ ਰੂਪ ਨਜ਼ਰ ਆਉਂਦਾ ਹੈ। ਤੇ ਜਦੋਂ ਇਹ ਬਚਨ ਆਖੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਲੈ ਭਾਈ ਘਨੱਈਆ, ਫਿਰ ਆ ਮਲਮ ਤੇ ਪੱਟੀ ਵੀ ਲੈ ਲੈ, ਜਿੱਥੇ ਤੂੰ ਪਾਣੀ ਪਿਲਾਉਣਾ ਹੈ ਉੱਥੇ ਮਲਮ ਪੱਟੀ ਵੀ ਕਰਿਆ ਕਰ। ਇਹ ਜਿਹੜਾ ਵੀ ਵਾਹਿਗੁਰੂ ਇਹ ਸੰਸਾਰ ਦੇ ਜੀਵ ਨਜ਼ਰ ਆਉਂਦੇ ਹਨ, ਮੈਨੂੰ ਤੇਰੇ ਹੀ ਰੂਪ ਨਜ਼ਰ ਆਉਂਦਾ ਹੈ।
ਗੁਣ ਨਿਧਾਨ ਗੋਬਿੰਦ ਅਨੂਪ,
ਗੁਣਾਂ ਦਾ ਖਜ਼ਾਨਾ ਸਤਿਗੁਰ ਗੁਣੀ ਨਿਧਾਨ ਹੈ। ਗੁਣ ਕਰ ਬਖਸ਼ੇ ਅਵਗਣਿਆਰੇ, ਭਾਈ ਗੁਰਦਾਸ ਜੀ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਨੇ, ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ। ਗੁਣਾਂ ਦਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਇਹ ਗੱਲ ਆਖਦੇ ਨੇ, ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖਿਆ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸਤਿਗੁਰ ਸੱਚੇ ਪਾਤਸ਼ਾਹ ਜੀ, ਤੂੰ ਗੁਣਾਂ ਦਾ ਖਜ਼ਾਨਾ ਹੈ, ਤੂੰ ਅਨੂਪ ਹੈ, ਤੂੰ ਸੁੰਦਰ ਸਰੂਪ ਹੈ।
ਸਿਮਰ 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 ਜਨ ਸੋ,
ਸਿਮਰਨ ਕਰਨ ਦੀ ਪ੍ਰੇਰਣਾ ਬਾਰ ਬਾਰ ਦਿੱਤੀ, ਬਾਰੰਬਾਰ ਬਾਰ ਪ੍ਰਭ ਜਪੀਏ। ਕਈ ਮੇਰੇ ਵੀਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਵਾਰ ਵਾਰ ਵਾਹਿਗੁਰੂ 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 ਕਰੀ ਜਾਣਾ, ਉਹਦਾ ਕੀ ਫਾਇਦਾ? ਇੱਕੋ ਵਾਰੀ ਕਾਫੀ ਹੈ ਵਾਹਿਗੁਰੂ ਕਹਿਣਾ, ਤੇ ਇੱਕੋ ਵਾਰੀ ਕਾਫੀ ਹੈ। ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਸਵਾਸ ਵੀ ਇੱਕੋ ਵਾਰੀ ਲਓ, ਵਾਰ ਵਾਰ ਕਿਉਂ ਲੈਂਦੇ ਹੋ? ਜੇ ਸਵਾਸਾਂ ਨੂੰ ਜ਼ਿੰਦਗੀ ਜਿਉਣ ਜੀਵਨ ਰੱਖਣ ਵਾਸਤੇ, ਸਰੀਰ ਨੂੰ ਜੀਵਤ ਰੱਖਣ ਵਾਸਤੇ ਵਾਰ ਵਾਰ ਸਵਾਸ ਦੀ ਲੋੜ ਹੈ, ਤੇ ਆਤਮਕ ਤੌਰ 'ਤੇ ਜਿਉਣ ਵਾਸਤੇ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ ਕਿ ਸਿਮਰ 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 ਜਨ ਸੋਏ, ਹੇ ਭਾਈ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ।
ਨਾਨਕ ਕਰਮ ਪ੍ਰਾਪਤ ਹੋ,
ਚੰਗੇ ਭਾਗ ਹੋਣ ਤਾਂ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ।
ਜਿਨ ਜਪਿਆ ਤਿਸ ਕਉ ਬਲਿਹਾਰ,
ਮੈਂ ਸਦਕੇ ਜਾਵਾਂ, ਮਾਂ ਆਖਦੀ ਮੈਂ ਸਦਕੇ ਜਾਵਾਂ ਨਾ ਪੁੱਤਰਾਂ ਤੂੰ, ਜਿਹੜੇ ਲਾਇਕ ਪੁੱਤਰ ਨੇ, ਜਿਹੜੇ ਮੇਰੇ ਆਖੇ ਲੱਗਦੇ ਨੇ, ਜਿਹੜੇ ਕੰਮ ਕਰਦੇ ਨੇ, ਮੈਂ ਸਦਕੇ ਜਾਵਾਂ। ਤੇ ਗੁਰੂ ਸਾਹਿਬ ਜੀ ਵੀ ਆਖਦੇ ਨੇ ਹੋ ਕੁਰਬਾਨੇ ਜਾਓ ਮੇਰੇ ਵਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ
ਜਾਓ ਮੇਰੇ ਵਾਨਾ, ਹੋ ਕੁਰਬਾਨੇ ਜਾਓ,
ਲੈਣ ਜੋ ਤੇਰਾ ਨਾਉ ਤੇਰਾ ਕੇ, ਹੋ ਕੁਰਬਾਨੇ ਜਾਓ, ਲੈਣ ਜੋ ਤੇਰਾ ਨਾਉ ਤੇਰਾ ਕੇ, ਜਿਨ ਜਪਿਆ ਤਿਸ ਕੋ ਬਲਿਹਾਰ, ਮੈਂ ਸਦਕੇ ਜਾਵਾਂ। ਜਿਹੜੇ ਜਪਦੇ ਨੇ, ਜਿਹੜੇ ਨਾਮ ਧਿਆਉਂਦੇ ਨੇ, ਜਿਹੜੇ ਬਾਣੀ ਪੜ੍ਹਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ, ਸਦਕੇ ਜਾਵਾਂ ਉਹਨਾਂ ਤੋਂ ਜਿਹੜਾ ਤੇਰਾ ਨਾਮ ਜਪਦੇ ਹਨ।
ਤਿਸ ਕੈ ਸੰਗ ਤਰੈ ਸੰਸਾਰ,
ਅਰਦਾਸ ਵਿੱਚ ਰੋਜ਼ ਅਸੀਂ ਇੱਕ ਬੇਨਤੀ ਕਰਦੇ ਸਹੀ ਗੁਰਮੁਖ ਪਿਆਰਿਆਂ ਦਾ ਮੇਲ ਕਰਾਵੀਂ, ਜਿਨ੍ਹਾਂ ਨੂੰ ਮਿਲਣ ਕਰਕੇ ਤੇਰਾ ਨਾਮ ਚੇਤਾ ਵੇ, ਜਿਨ੍ਹਾਂ ਦਸੰਦਿਆਂ ਦੁਰਮਤ ਵੰਝੇ ਮਿੱਤਰ ਸਾਡੇ ਸਹੀ, ਉਹ ਹੈ ਸਾਡੇ ਮਿੱਤਰ ਜਿਨ੍ਹਾਂ ਨੂੰ ਮਿਲਣ ਦੇ ਨਾਲ ਦੁਰਮਤ ਦੂਰ ਹੋ ਜਾਵੇ, ਨਾਮ ਚੇਤੇ ਆਵੇ, ਹਉਮੈ ਖਤਮ ਹੋ ਜਾਵੇ। ਬੰਦਾ ਤੇ ਆਪਣੀ ਈਗੋ ਵਿੱਚ ਪੜ ਰਿਹਾ ਕਿ ਜਾਣਦਾ ਨਹੀਂ ਮੈਨੂੰ ਕੌਣ ਹੈ। ਇੱਕ ਦਰਵੇਸ਼ ਕਿਸੇ ਕਬਰ ਨੂੰ ਪੁੱਟ ਕੇ ਉਹਦੇ ਵਿੱਚੋਂ ਲਾਸ਼ ਕੱਢ ਕੇ ਉਹਦੇ ਨਾਲ ਗੱਲਾਂ ਕਰ ਰਿਹਾ ਸੀ, ਕਿਉਂਕਿ ਜਦੋਂ ਮੁਰਦੇ ਨੂੰ ਦਫਨਾ ਦਿੱਤਾ ਜਾਵੇ ਤੇ ਕਬਰ ਨੂੰ ਪੁੱਟਿਆ ਨਹੀਂ ਜਾ ਸਕਦਾ। ਕਿਸੇ ਨੇ ਰਾਜੇ ਕੋਲ ਸ਼ਿਕਾਇਤ ਕੀਤੀ, ਉਹ ਦਰਵੇਸ਼ ਨੇ ਕਬਰ ਵਿੱਚੋਂ ਲਾਸ਼ ਪੁੱਟ ਲਈ ਹੈ, ਉਹਦੇ ਨਾਲ ਗੱਲਾਂ ਕਰਦਾ ਹੈ। ਰਾਜੇ ਨੇ ਹੁਕਮ ਕੀਤਾ ਜਾਓ ਪੁੱਛੋ ਕੀ ਗੱਲ ਹੈ। ਦਰਵੇਸ਼ ਨੂੰ ਪੁੱਛਿਆ ਕਿ ਕੀ ਗੱਲ ਹੈ, ਉਹ ਕਹਿੰਦਾ ਇਹ ਵਿਅਕਤੀ ਪਰਸੋਂ ਕਿਸੇ ਮੋੜ ਦੇ ਉੱਤੇ ਬੜੀ ਆਕੜ ਦੇ ਨਾਲ ਲੜਦਾ ਪਿਆ ਸੀ, ਝਗੜਦਾ ਪਿਆ ਸੀ, ਤੇ ਦੂਸਰੇ ਬੰਦੇ ਨੂੰ ਆਖਦਾ ਸੀ ਤੂੰ ਜਾਣਦਾ ਨਹੀਂ ਮੈਂ ਕੌਣ ਹੈ, ਤੂੰ ਜਾਣਦਾ ਨਹੀਂ ਮੈਂ ਕੌਣ ਹੈ, ਤੇ ਮੈਂ ਅੱਜ ਇਹਨੂੰ ਪੁੱਛਣ ਦਿਆ ਕਿ ਤੂੰ ਕੌਣ ਹੈ, ਇਹ ਦੱਸਦਾ ਨਹੀਂ ਕਿ ਮੈਂ ਕੌਣ ਹੈ, ਇਹ ਬੋਲਦਾ ਨਹੀਂ ਕਿ ਮੈਂ ਕੌਣ ਹੈ। ਇਸ ਕਰਕੇ ਗੁਰਮੁਖ ਪਿਆਰ ਵਾਲਿਓ, ਤਿਸ ਕੇ ਸੰਗ ਤਰੇ ਸੰਸਾਰ, ਜਿਨ੍ਹਾਂ ਦੀ ਸੰਗਤ ਕੀਤਿਆਂ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਕੇ ਸੰਗ ਚਿੱਤੇ ਆਵੈ ਨਾਉ, ਉਹ ਜਿਹਦੀ ਸੰਗਤ ਕੀਤਿਆਂ ਰੱਬ ਚੇਤੇ ਆ ਜਾਵੇ।
ਕਹੋ ਨਾਨਕ ਪ੍ਰਭ ਲੋਚਾ ਪੂਰੇ,
ਮੇਰੀ ਇੱਛਾ ਹੈ ਹੇ ਅਕਾਲ ਪੁਰ ਪਰਮਾਤਮਾ ਵਾਹਿਗੁਰੂ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਏ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪਹਿ ਅਵਰਹ ਨਾਮ ਜਪਾਵੈ, ਇਹ ਮੇਰੀ ਲੋਚਾ ਹੈ, ਇਹ ਮੇਰੀ ਇੱਛਾ ਹੈ ਕਿ ਮੈਂ ਉਹਨਾਂ ਦੀ ਸੰਗਤ ਕਰਾਂ ਜਿਹੜੇ ਨਾਮ ਜਪਦੇ ਨੇ, ਉਹਨਾਂ ਦੇ ਨਾਲ ਮੇਰਾ ਬੈਠਣ ਉੱਠਣ ਹੋਵੇ ਜਿਹੜੇ ਗੁਰੂ ਗੁਰੂ ਕਰਦੇ ਨੇ, ਮੇਰੀ ਇੱਛਾ ਹੈ। ਹੇ ਅਕਾਲ ਪੁਰ ਪਰਮਾਤਮਾ, ਮੈਨੂੰ ਉਹਨਾਂ ਦਾ ਸੰਗ ਬਖਸ਼ੇ।
ਸੰਤ ਜਨਾ ਕੀ ਬਾਸ਼ੋ ਤੂਰੇ,
ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ। ਸੰਤ ਜਨਾ, ਇੱਥੇ ਇੱਕ ਬਚਨ ਨਹੀਂ, ਜਨਾ ਦਾ ਭਾਵ ਬਹੁ ਵਚਨ। ਤੁਸੀਂ ਸਾਰੇ ਜਿਹੜੇ ਬੈਠੇ ਆ ਨਾ ਗੁਰੂ ਦੀ ਸੰਗਤ ਹਜ਼ੂਰੀ ਵਿੱਚ, ਸਾਰਿਆਂ ਨੂੰ ਸਤਿਗੁਰੂ ਜੀ ਨੇ ਆਖਿਆ ਸਾਰੇ ਸੰਤੀ ਬੈਠੇ ਨੇ, ਇਹ ਆਖਿਆ ਸਾਰੇ ਸੰਤ ਨੇ, ਇਹ ਸੰਤ ਜਨਾ ਮਿਲ ਹਰ ਜਸ ਗਾਇਓ, ਇਹਨਾਂ ਵਿੱਚ ਬੈਠ ਕਰਕੇ ਉਸ ਅਕਾਲ ਪੁਰ ਪਰਮਾਤਮਾ ਦੀ ਸਿਫ ਸਲਾਹ ਕਰਨੀ ਹੈ, ਤੇ ਮੈਂ ਇਹਨਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਨੀ ਹੈ। ਇਸ ਕਰਕੇ ਮੈਂ ਬੇਨਤੀ ਕਰਾਂ ਗੁਰਮੁਖ ਪਿਆਰ ਵਾਲਿਓ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਸੰਗਤ ਵਿੱਚ ਬੈਠ ਕਰਕੇ ਪਰਮਾਤਮਾ ਦੀ ਸਿਫ ਸਲਾਹ ਕਰਕੇ ਨਿਮਰਤਾ ਧਾਰਨ ਕਰਨੀ ਹੈ। ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸ਼ਬਦ ਅਰਥ ਕਰਦਿਆਂ, ਗੁਰਮਤ ਵਿਚਾਰਾਂ ਕਰਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਾਧ ਸੰਬਖਸ਼ਣਯੋਗ ਹੈ। ਧੰਨਵਾਦ ਹੈ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਲਾਸਟ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ।
ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ।